गुरु नानक पाद
पंकज बंदन पाद पंकज बंदन
सिमरो अंगद दुख
निकंद
गुर अमरदास हृदय नित
त्यावो
हृदय नित
त्यावो
श्री गुरु राम दास गुण गुरु अर्जन बिघनन के
नासक
बिघनन के
नासक
हर गोविंद शुभ
मत पर तासक
श्री हर राय नमो कर जोरी नमो
कर जोरी
श्री हर कृष्ण मनाऊं बहो तेग बहादुर परम
कृपा
वाहिगुरु परम
कृपाला
श्री गुरु गोविंद सिंह तरो तरा पर पुन पुन सीसा जी
पुन पुन सीसा
बंदो बार बार
जगदीसा
एकंकारा सतगुरु तेह प्रसाद
सच होए
वाहे गुरु जी की फतेह है बेगन बिनासन
सोए
जिसमें है अमृत ज्ञान है मानक भगत वैराग गुरु ग्रंथ साहिब उदद बंदों कर
अनुराग
गुरु ग्रंथ साहिब उदद बंदों कर अनुराग
छेवें पातशाह धन गुरु हरगोबिंद साहब का इतिहास आप जी सरवण कर रहे हो गरीब नवाज पातशाह दे बचना दी पालना करदियां बाबा गुरदत्ता साहब जी ने पीर बुढ़न शाह जी नूं जाके दर्शन दित्ते ने कीरतपुर साहब दे लागे गुरदेव दी जिवें आग्या सी सतगुरां दी आग्या दा पालन करदियां बाबा गुरदत्ता साहब जी ने कीरतपुर साहब नगर दी रचना कीती है इत्थे निवास रख्या सतवें पातशाह धन गुरु हर राय साहब जी दा प्रकाश होया उधर छेवें पातशाह जी महाराज श्री अमृतसर साहब विखे संगतां नूं दर्शन ददारे दे के कृतार्थ करदे ने फौज भर्ती करदे ने उहनां कोलों शस्त्र विद्या दा अभ्यास करदे कराउंदे है बहुत सारे गुरसिख होर जा के बहुतियां नूं गुरसिख बना रहे ने आओ मन बिरतियां एकागर करिए मीरियां पीरियां दे मालक बंदी छोड़ सतगुरु श्री गुरु हरगोबिंद साहब जी दे चरणां दा ध्यान अपने हिरदियां च धारदियां रसना नूं पवित्र करदिआं समूह माई भाई आखो जी सतनाम
श्री वाहे गुरु साहेब जी
सतनाम
श्री वाहे गुरु साहेब जी इम गुर सिखन के बहु सिख
सतगुरु जी दे जेड़े सिख ने अगे होर सिखां नूं तैयार कर दे ओ जिम्मेवारी समझ दे के जे सतगुरां ने सानूं सिखी बख्शी है ए सिखी दा होर अगे प्रचार प्रसार करिए ओ होर अगे अनेकां नूं सिख बनाउंदे
होए लखे सब भूत भविख
भूत भविख विच भी आउण वाले समें विच भी होणगे पहलां भी होए
साहिब पाना गुर टिग रहे
बाबा बुढ़ा साहब जी दे साहिबजादे बाबा पाना जी महाराज सच्चे पातशाह जी दे कोल ही रह रहे हन
सेवत बाक सुने अर कहे
कोल रह के सेवा करदे ने गुरु साहब नाल बचन कहंदे ते सुनदे हन
ब्रिंद मसंद बिलांदे आनंदत
बहुत सारे मसंद गुरु घर विच सेवा टहल करदे ने ਬੜੇ ਆਨੰਦ ਦੇ ਨਾਲ ਸਤਿਗੁਰਾਂ ਦੇ ਘਰ ਦੀ ਸੇਵਾ ਸੰਭਾਲਦੇ ਹਨ।
ਧੰਨ ਕੋ ਆਨ ਗੁਰੂ ਪਦ ਬੰਦਤ।
ਬੇਅੰਤ ਦੇਸ਼ਾਂ ਚ ਵੱਖੋ ਵੱਖਰੇ ਮਸੰਦ ਮੁਕਰਰ ਕੀਤੇ ਹੋਏ ਸੀ, ਜਿਹੜੇ ਗੁਰੂ ਘਰ ਦਾ ਦਸਵੰਧ ਲੈ ਕੇ ਆਉਂਦੇ ਸਨ। ਉਹਨਾਂ ਮਸੰਦਾਂ ਦੀ ਇਹ ਡਿਊਟੀ ਹੁੰਦੀ ਕਿ ਦੇਸ਼ਾਂ ਵਿਦੇਸ਼ਾਂ ਚ ਜਿੱਥੇ ਜਿੱਥੇ ਗੁਰਸਿੱਖ ਰਹਿੰਦੇ ਹਨ, ਉੱਥੋਂ ਉਹਨਾਂ ਸਿੱਖਾਂ ਕੋਲੋਂ ਜਿਹੜੇ ਨਹੀਂ ਸੀ ਆ ਸਕਦੇ, ਉਹਨਾਂ ਕੋਲੋਂ ਦਸਵੰਧ ਦੀ ਮਾਇਆ ਇਕੱਠੀ ਕਰਨੀ ਤੇ ਸਤਿਗੁਰਾਂ ਦੇ ਚਰਨਾਂ ਚ ਭੇਜਣੀ। ਉਹ ਮਸੰਦ ਆਪ ਲੈ ਕੇ ਮਾਇਆ ਮਹਾਰਾਜ ਜੀ ਦੇ ਚਰਨਾਂ ਚ ਹਾਜ਼ਰ ਹੁੰਦੇ ਹਨ।
ਚੌਂਦੀ ਛਿੱਤੇ ਬਹੁ ਗੁਰ ਕੀ ਕਾਰ।
ਚਾਰਾਂ ਦਿਸ਼ਾਵਾਂ ਤੋਂ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੇਅੰਤ ਕਾਰ ਉਤਰਦੀ ਹੈ। ਕਾਰ ਦਾ ਮਤਲਬ ਬੇਅੰਤ ਸੇਵਾ, ਮਾਇਆ ਦੇ ਗੱਫੇ ਆਉਂਦੇ ਹਨ।
ਚਲੀ ਆਏ ਕੁਛ ਵਾਰ ਨਾ ਪਾਰ।
ਇੰਨੀ ਸੰਗਤ ਆਉਂਦੀ ਹੈ, ਇਤਨਾ ਮਾਇਆ ਦੇ ਪਹਿਰੇ, ਖਰਚੇ ਵੀ ਬੜੇ, ਆਮਦਨ ਵੀ ਬਹੁਤ। ਜਿਵੇਂ ਆਮਦਨ ਬਹੁਤ ਤਿਵੇਂ ਖਰਚ ਵੀ ਬਹੁਤ ਹੈ। ਤੋ ਬੇਅੰਤ ਮਾਇਆ ਸਤਿਗੁਰਾਂ ਦੇ ਚਰਨਾਂ ਵਿੱਚ ਉਤਰਦੀ ਹੈ।
ਤਿਵੇਂ ਖਰਚ ਹਮੇਸ਼ ਵਿਸ਼ੇਸ਼ੂ।
ਜਿਵੇਂ ਮਾਇਆ ਉਤਰਦੀ ਹੈ, ਆਮਦਨ ਹੁੰਦੀ ਹੈ, ਉਸੇ ਤਰ੍ਹਾਂ ਖਰਚ ਵੀ ਹੁੰਦਾ ਹੈ। ਗੁਰੂ ਕੇ ਲੰਗਰਾਂ ਦਾ ਖਰਚ, ਆਈਆਂ ਹੋਈਆਂ ਸੰਗਤਾਂ ਦੀ ਸੇਵਾ ਟਹਿਲ ਵਿੱਚ ਜੋ ਪ੍ਰਬੰਧ ਕੀਤੇ ਜਾਂਦੇ, ਉਹਨਾਂ ਲਈ ਬਿਸਤਰਿਆਂ ਦਾ ਪ੍ਰਬੰਧ ਕਰਨਾ, ਮੰਜਿਆਂ ਦਾ ਪ੍ਰਬੰਧ ਕਰਨਾ, ਆਸਣਾਂ ਦਾ ਪ੍ਰਬੰਧ ਕਰਨਾ, ਉਹਦੇ ਵਿੱਚ ਖਰਚ ਵੀ ਬੇਅੰਤ ਹੁੰਦਾ ਹੈ।
ਕਾਰ ਚਲਾਏ ਮਸੰਦ ਅਸ਼ੇਸ਼ੂ।
ਮਹਾਰਾਜ ਜੀ ਦੇ ਘਰ ਦੇ ਵਿੱਚ ਜਿਹੜੇ ਮਸੰਦ ਨੇ, ਜਿਵੇਂ ਅੱਜ ਕੱਲ੍ਹ ਪ੍ਰਬੰਧਕ ਕਮੇਟੀਆਂ ਗੁਰੂ ਘਰਾਂ ਚ ਬਣਾਈਆਂ ਜਾਂਦੀਆਂ ਹਨ, ਉਹਨਾਂ ਵੇਲਿਆਂ ਵਿੱਚ ਮਸੰਦ ਜਿਹੜੇ ਸੀ ਉਹ ਪ੍ਰਬੰਧ ਕਰਦੇ ਸੀ। ਬਾਅਦ ਚ ਜਦੋਂ ਮਸੰਦ ਪਿੱਟ ਗਏ ਨੌਵੇਂ ਪਾਤਸ਼ਾਹ ਦੇ ਸਮੇਂ, ਫਿਰ ਇਹ ਮਸੰਦ ਪ੍ਰਥਾ ਮਹਾਰਾਜ ਦਸਵੇਂ ਪਾਤਸ਼ਾਹ ਨੇ ਬਿਲਕੁਲ ਹੀ ਖਤਮ ਕਰ ਦਿੱਤੀ ਸੀ। ਤੋ ਗਰੀਬ ਨਵਾਜ ਪਾਤਸ਼ਾਹ ਜੀ ਮਹਾਰਾਜ ਦਯਾਨਿਧ ਸਵਾਮੀ ਜੀ ਦੇ ਹੁਕਮ ਨਾਲ ਜਿਹੜੇ ਮਸੰਦ ਨੇ ਉਹ ਸਾਰਾ ਪ੍ਰਬੰਧ ਚਲਾਉਂਦੇ ਹਨ।
ਕਰੇ ਤੁਰੰਗ ਖਰੀਦਨ ਪਾਰੇ।
ਬੇਅੰਤ ਘੋੜੇ ਉਹ ਖਰੀਦੇ ਜਾਂਦੇ ਨੇ ਸਤਿਗੁਰਾਂ ਦੇ ਯੋਧਿਆਂ ਵਾਸਤੇ।
ਵਰਤੇ ਦੀਗ ਅਚੇ ਨਰ ਸਾਰੇ।
ਲੰਗਰ ਵਰਤਦਾ ਸਾਰਾ ਦਿਨ, ਹਜ਼ਾਰਾਂ ਦੀ ਗਿਣਤੀ ਚ ਸੰਗਤਾਂ ਲੰਗਰ ਛਕਦੀਆਂ ਹਨ। ਲੰਗਰ ਦੀ ਮਰਿਆਦਾ ਹੈ, ਪੰਗਤਾਂ ਵਿੱਚ ਬਿਠਾ ਕੇ ਬੜੇ ਅਦਬ ਭਾਵ ਨਾਲ ਲੰਗਰ ਛਕਾਇਆ ਜਾਂਦਾ ਹੈ। ਅੱਜ ਵੀ ਬੜੀਆਂ ਥਾਵਾਂ ਥਾਵਾਂ ਤੇ ਲੰਗਰ ਲੱਗੇ, ਕੋਈ ਮਾਘੀ ਨੂੰ ਮੁੱਖ ਰੱਖਦਿਆਂ ਸੰਕ੍ਰਾਂਤ ਨੂੰ ਤੋਂ ਲੰਗਰ ਲਾਏ ਜਾਂਦੇ ਆ। ਰੋਟੀਆਂ ਫੜ ਫੜ ਕੇ ਸੜਕਾਂ ਤੇ ਸਾਡੇ ਨੌਜਵਾਨ ਹੱਥ ਜੋੜੀ ਜਾਂਦੇ, ਜਿਹੜੇ ਲੰਘਦੇ ਕਾਰਾਂ ਵਾਲਿਆਂ ਨੂੰ, ਗੱਡੀਆਂ ਵਾਲਿਆਂ ਨੂੰ, ਇਹ ਖਬਰੇ ਕਿੰਨੀ ਕੁ ਮਜਬੂਰੀ ਆ ਉਹਨਾਂ ਦਾ ਪ੍ਰਸ਼ਾਦਾ ਛਕਾਉਣ ਦੀ। ਹੱਥ ਜੋੜ ਜੋੜ ਕੇ, ਰੁਕ ਜਾਓ ਜੀ, ਮਿੰਨਤ ਵਾਲੀ ਗੱਲ ਹੈ ਜੀ, ਇਹ ਕਹਿ ਕਹਿ ਕੇ ਰੋਟੀਆਂ ਖਵਾਈ ਜਾਂਦੇ। ਰਸਤੇ 'ਚ ਕੋਈ ਮਰਿਆਦਾ ਨਹੀਂ ਹੈ, ਅੰਨ ਦਾ ਕੀ ਸਤਿਕਾਰ ਕਰਨਾ, ਭੋਜਨ ਹੈ, ਗੁਰੂ ਕਾ ਲੰਗਰ ਹੈ। ਕੋਈ ਪੰਗਤ ਬਣਾ ਕੇ ਪਠਾ ਕੇ ਪਿਆਰ ਸਹਿਤ ਛਕਾਓ, ਲੰਗਰ ਲਾਉਣੇ ਚਾਹੀਦੇ ਆ। ਬੇਮਰਿਆਦਾ ਸਾਰੇ ਕੰਮ ਕਰੀ ਜਾਂਦੇ ਆ, ਫਿਰ ਕਹਿੰਦੇ ਸਾਡੇ ਤੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਨਹੀਂ ਵਰਤਦੀਆਂ। ਗੁਰੂ ਖਾਲਸਾ ਜੀ ਮਹਾਰਾਜ ਜੀ ਦੇ ਸਮੇਂ ਕਿਤਨੀ ਸੰਗਤ ਆਉਂਦੀ, ਹੁਣ ਵੀ ਗੁਰੂ ਘਰਾਂ ਵਿੱਚ ਕਿੰਨੀਆਂ ਸੰਗਤਾਂ ਹੁੰਦੀਆਂ, ਇੱਥੇ ਵੀ ਆ ਰਹੀਆਂ ਮਾਘੀ ਦੀ ਸੰਕ੍ਰਾਂਤ, ਉੱਥੇ ਕਿੰਨੀਆਂ ਸੰਗਤਾਂ, ਮੁਕਤਸਰ ਸਾਹਿਬ ਹਜ਼ਾਰਾਂ ਲੱਖਾਂ ਦੀ ਗਿਣਤੀ 'ਚ ਵੱਡਾ ਭਾਰੀ ਇਕੱਠ ਹੁੰਦਾ ਸੰਗਤ ਦਾ। ਤੋ ਮਰਿਆਦਾ ਨਾਲ ਪੰਗਤ 'ਚ ਬਿਠਾ ਕੇ ਲੰਗਰ ਛਕਾਇਆ ਜਾਂਦਾ ਹੈ। ਤੋ ਮਹਾਰਾਜ ਜੀ ਦੇ ਸਮੇਂ ਉਹ ਕਹਿੰਦੇ ਲੰਗਰ ਵਰਤ ਰਿਹਾ।
ਜਗ ਮੈਂ ਦੋਨੋ ਵਸਤੂ ਸਾਰ।
ਕਹਿੰਦੇ ਜਗਤ ਵਿੱਚ ਦੋ ਵਸਤੂਆਂ, ਜਿਹੜਾ ਉਹਨਾਂ ਦਾ ਜਿਹੜਾ ਸਾਰ ਹੈ,
ਦੀਗ ਅਰ ਤੀਗ ਕਰਨ ਜੈਕਾਰ।
ਸਾਰ ਕਿਹੜਾ ਹੈ? ਇੱਕ ਦੇਗ ਹੈ, ਦੂਸਰੀ ਤੇਗ ਹੈ। ਦੇਗ ਤੇਗ ਜਗ ਮੈਂ ਦੋ ਚਲੈ, ਦੋ ਚੀਜ਼ਾਂ ਨੇ ਨਾ ਸਾਰ ਦੀਆਂ ਇਸ ਸੰਸਾਰ ਦੇ ਵਿੱਚ। ਦੇਗ ਤੇਗ ਜਗ ਮੈਂ ਦੋ ਚਲੈ, ਰਾਖ ਆਪ ਮੋਹੇ ਅਵਰ ਨਾ ਦਲੈ। ਦੇਗ ਤੇਗ ਇਹ ਸਾਰੇ ਜਗਤ ਦਾ ਸਾਰ ਹੈ, ਦੇਗ ਤੇ ਤੇਗ। ਤੇਗ ਬਿਨਾਂ ਵੀ ਨਹੀਂ ਸੰਸਾਰ ਚੱਲਦਾ, ਸ਼ਕਤੀ ਤੋਂ ਬਿਨਾਂ ਸੰਸਾਰ ਚੱਲ ਸਕਦਾ? ਉਹ ਚਾਹੇ ਰਾਜ ਸੱਤਾ ਹੋਵੇ, ਪ੍ਰਭੂ ਸੱਤਾ ਹੋਵੇ, ਉਹਦੇ ਬਿਨਾਂ ਸੰਸਾਰ ਨਹੀਂ ਚੱਲਦਾ, ਪ੍ਰਬੰਧ ਨਹੀਂ ਚੱਲਦੇ, ਅਤੇ ਭੋਜਨ ਬਿਨਾਂ ਵੀ ਨਹੀਂ ਚੱਲਦੀ ਦੁਨੀਆ। ਦੇਗ ਤੇ ਤੇਗ ਇਹ ਦੋਵੇਂ ਚੀਜ਼ਾਂ ਸੰਸਾਰ 'ਚ ਫਲੀਭੂਤ ਨੇ, ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਦਰਬਾਰ 'ਚ ਦੋਵੇਂ ਹੀ ਚੱਲ ਰਹੀਆਂ ਨੇ। ਦੇਗ ਵੀ ਚੱਲਦੀ ਹੈ ਅਤੇ ਤੇਗ ਵੀ ਚੱਲਦੀ। ਮੀਰੀ ਪੀਰੀ ਦੀਆਂ ਤਲਵਾਰਾਂ ਧਾਰਨ ਕੀਤੀਆਂ ਛੇਵੇਂ ਪਾਤਸ਼ਾਹ ਨੇ। ਹਾਂਜੀ,
ਸੋ ਗੁਰ ਘਰ ਮੈਂ ਭਈ ਉਦਾਰਾ।
ਕਹਿੰਦੇ ਦੇਗ ਤੇ ਤੇਗ ਦੋਵੇਂ ਉਦਾਰ ਹੋ ਕੇ, ਦੇਗ ਵੀ ਬੇਅੰਤ ਵਰਤੀ ਤੇ ਜਿਹੜਾ ਚੜ ਕੇ ਆਇਆ ਉਹਦੇ ਵਾਸਤੇ ਤੇਗ ਵੀ ਖੂਬ ਵਰਤੀ, ਦੋਵੇਂ ਹੀ ਨੇ। ਸ਼ਰਨ ਚ ਆਇਆ ਜਿਹੜਾ ਹੱਥ ਜੋੜ ਕੇ ਉਹਦੇ ਲਈ ਖੁੱਲੀਆਂ ਦੇਗਾ, ਆਓ ਮਹਾਰਾਜ ਛਕੋ ਬੈਠੋ ਹੋਰ ਛਕੋ, ਤੇ ਜਿਹੜਾ ਕੋਈ ਚੜ ਕੇ ਆਇਆ ਉਹਦੇ ਲਈ ਤੇਗ ਵੀ ਖੂਬ ਵਰਤੀ, ਇਹ ਗੁਰੂ ਹਰਗੋਬਿੰਦ ਸਾਹਿਬ ਨੇ ਵਰਤਾਈ ਹੈ
ਜੀ। ਜੈ ਪਿਕ ਬਿਸਮਰਿਓ ਜਗ ਸਾਰਾ,
ਸਾਰਾ ਸੰਸਾਰ ਦੰਗ ਹੋ ਗਿਆ, ਹੈਰਾਨ ਹੋ ਗਿਆ ਇਹ ਵੇਖ ਕੇ।
ਇੱਕ ਦਿਨ ਸਤਿਗੁਰ ਚੜੇ ਸ਼ਿਕਾਰ,
ਇੱਕ ਦਿਨ ਸਤਿਗੁਰੂ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਸ਼ਿਕਾਰ ਤੇ ਚੜੇ ਹਨ।
ਪਏ ਸੰਗ ਤਬ ਸੁਪੱਟ ਹਜ਼ਾਰ,
ਹਜ਼ਾਰਾਂ ਦੀ ਗਿਣਤੀ ਚ ਬਹੁਤ ਸਾਰੇ ਸੁਪੱਟ, ਬਹੁਤ ਸਾਰੇ ਸੂਰਮੇ ਯੋਧੇ ਮਹਾਰਾਜ ਜੀ ਦੇ ਨਾਲ ਚੜੇ ਹਨ।
ਵਿਦਿਆ ਜੇਠਾ ਸਾਹਿਬ ਭਾਨਾ,
ਬਾਬਾ ਬਿਧੀ ਚੰਦ ਸਾਹਿਬ ਜੀ, ਭਾਈ ਜੇਠਾ ਜੀ, ਭਾਈ ਭਾਨਾ ਜੀ ਵੀ ਨਾਲ ਹਨ।
ਸਾਧੂ ਪੈਂਦੇ ਖਾਨ ਪਿਆਨਾ,
ਭਾਈ ਸਾਧੂ ਜੀ ਨਾਲ ਹਨ, ਪੈਂਦੇ ਖਾਨ ਬੜਾ ਸੂਰਮਾ ਯੋਧਾ ਇਹ ਵੀ ਨਾਲ ਹੈ।
ਇਤਿਆਦਿਕ ਸਭ ਗੁਰ ਕੇ ਸੰਗ,
ਇਤਿਆਦਿਕ ਬਹੁਤ ਸਾਰੇ ਯੋਧੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਨਾਲ ਹਨ।
ਚਲੇ ਕੁਦਾਵਤ ਚਪਲ ਤੁਰੰਗ,
ਬੜੇ ਬਲੀ ਤੇ ਚੰਚਲ ਘੋੜਿਆਂ ਨੂੰ ਕੁਦਾਂਦਿਆਂ ਜਾ ਰਹੇ ਹਨ, ਕਵਾਇਦ ਕਰਦਿਆਂ ਜਾ ਰਹੇ ਹਨ।
ਪ੍ਰਾਤ ਹੁਤੀ ਵਿਚਰੇ ਉਦਿਆਨ,
ਕਹਿੰਦੇ ਸਾਰਾ ਦਿਨ ਜੰਗਲ ਦੇ ਵਿੱਚ ਵਿਚਰੇ ਫਿਰੇ ਹਨ।
ਜਬ ਲੋ ਕਾਮ ਨ ਪਯੋ ਮਹਾਨ,
ਜਦੋਂ ਤੱਕ ਦੁਪਹਿਰ ਦੇ ਸਮੇਂ ਪੂਰੀ ਗਰਮੀ ਨਹੀਂ ਹੋਈ ਉਦੋਂ ਤਾਈ ਕਹਿੰਦੇ ਜੰਗਲ ਵਿੱਚ ਵਿਚਰਦੇ ਰਹੇ।
ਹਨੇ ਸੱਸੇ ਸੂਕਰ ਉਠਵਾਏ,
ਸ਼ਿਕਾਰ ਕਰਦਿਆਂ ਬਹੁਤ ਸਾਰੇ ਸਹੇ ਜੰਗਲੀ ਸੂਰ ਹਿਰਣ ਉਹਨਾਂ ਦਾ ਸ਼ਿਕਾਰ ਕੀਤਾ ਤੇ ਨਾਲ ਲਿਆ।
ਗ੍ਰਾਮ ਵਡਾਲੀ ਕੋ ਚਲਿਆਏ,
ਪਾਤਸ਼ਾਹ ਚਲਦਿਆਂ ਚਲਦਿਆਂ ਵਡਾਲੀ ਨਗਰ ਪਹੁੰਚ ਗਏ ਆਪਣੀ ਜਨਮ ਭੂਮੀ ਵਿੱਚ।
ਜਾਨ ਤਪਤ ਕੋ ਉਤਰ ਪਰੇ,
ਦੁਪਹਿਰ ਹੋ ਗਈ ਸੀ, ਗਰਮੀ ਪੈ ਰਹੀ ਸੀ ਬਹੁਤ ਜ਼ਿਆਦਾ, ਤੋ ਤਪਸ਼ ਜਾਣਦਿਆਂ ਮਹਾਰਾਜ ਜੀ ਨੇ ਵਡਾਲੀ ਨਗਰ ਵਿੱਚ ਹੀ ਉਤਾਰਾ ਕੀਤਾ।
ਨਾਨਾ ਪਾਤ ਆਹਾਰ ਕਰੇ,
ਨਾਨਾ ਪ੍ਰਕਾਰ ਦੇ ਭੋਜਨ ਦੁਪਹਿਰ ਨੂੰ ਲੰਗਰ ਪ੍ਰਸ਼ਾਦਾ ਤਿਆਰ ਹੋਇਆ।
ਸ਼੍ਰੀ ਹਰਗੋਬਿੰਦ ਜਨਮ ਸਥਾਨ,
ਧੰਨ ਗੁਰੂ ਹਰਗੋਬਿੰਦ ਸਾਹਿਬ ਦਾ ਜਨਮ ਸਥਾਨ ਹੈ ਵਡਾਲੀ ਨਗਰ ਵਿੱਚ, ਪਾਤਸ਼ਾਹ ਨੇ ਅਵਤਾਰ ਧਾਰਿਆ ਹੈ।
ਜਿਸ ਦੇਖਣ ਤੇ ਪੁੰਨ ਮਹਾਨ,
ਐਸਾ ਮਹਾਨ ਪਵਿੱਤਰ ਸਥਾਨ ਜਿਸ ਜਗ੍ਹਾ ਦੇ ਦਰਸ਼ਨ ਕਰਨ ਦਾ ਬੜਾ ਵੱਡਾ ਪੁੰਨ, ਜਿੱਥੇ ਦੀਨ ਦੁਨੀਆਂ ਦੇ ਪਾਤਸ਼ਾਹ ਨੇ ਅਵਤਾਰ ਧਾਰਿਆ, ਉਸ ਪਾਵਨ ਸਥਾਨ ਦੇ ਦਰਸ਼ਨਾਂ ਦਾ ਬੜਾ ਵੱਡਾ ਪੁੰਨ। ਚਾਰ ਸਾਲ ਤੋਂ ਵੱਧ ਸਮਾਂ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਬਾਲ ਲੀਲਾ ਦੇ ਚੋਜ ਹੋਏ ਵਡਾਲੀ ਨਗਰ ਵਿੱਚ, ਸਤਿਗੁਰਾਂ ਦੇ ਇਸ ਮਹਾਨ ਪਵਿੱਤਰ ਸਥਾਨ ਦੇ ਦਰਸ਼ਨਾਂ ਦਾ ਬਹੁਤ ਵੱਡਾ ਪੁੰਨ ਹੈ।
ਗਏ ਸਕਲਈ ਦਰਸ਼ਨ ਕਰਬੇ,
ਇਹ ਜਾਣ ਕੇ ਜਿੰਨੀ ਸੰਗਤ ਆਈ ਸਭ ਨੇ ਅੰਦਰ ਜਾ ਕੇ ਦਰਸ਼ਨ ਕੀਤੇ ਜਿੱਥੇ ਮਹਾਰਾਜ ਛੇਵੇਂ ਪਾਤਸ਼ਾਹ ਨੇ ਅਵਤਾਰ ਧਾਰਿਆ।
ਬੰਧਨ ਕਰੇ ਭਾਉ ਵੱਡ ਤਰਬੇ,
ਬੜੇ ਪ੍ਰੇਮ ਨਾਲ ਭਾਵਨਾ ਨਾਲ ਜਾ ਕੇ ਸਮਸਤ ਸਿੱਖਾਂ ਨੇ ਛੇਵੇਂ ਪਾਤਸ਼ਾਹ ਦੇ ਪ੍ਰਕਾਸ਼ ਸਥਾਨ ਤੇ ਵੰਦਨਾ ਕੀਤੀ, ਮੱਥਾ ਟੇਕਿਆ।
ਪਾਨਾ ਸਾਧੂ ਆਦਿਕ ਜਾਏ,
ਭਾਈ ਪਾਨਾ ਜੀ, ਭਾਈ ਸਾਧੂ ਜੀ ਇਹ ਵੀ ਆਏ ਹਨ ਅੰਦਰ।
ਭਾਈ ਪੀਰ ਪਿਕ ਆਨੰਦ ਪਾਏ,
ਬਹੁਤ ਇਕੱਠ ਹੋਇਆ ਸੰਗਤ ਦਾ, ਬੜਾ ਹੀ ਆਨੰਦ ਵਰਤਿਆ।
ਸਭਨ ਸੁਣਾਏ ਗੁਰੂ ਤਬ ਕਹੇ,
ਸਤਿਗੁਰੂ ਸੱਚੇ ਪਾਤਸ਼ਾਹ ਜੀ ਫਿਰ ਬਚਨ ਕਰਦੇ ਕਹਿਣ ਲੱਗੇ।
ਏਠਾਂ ਜਨਮ ਸੁਖੀ ਲਤ ਰਹੇ,
ਮਹਾਰਾਜ ਜੀ ਨੇ ਆਖਿਆ ਸੰਗਤ ਜੀ ਇਸ ਜਗ੍ਹਾ ਤੇ ਸਾਡਾ ਜਨਮ ਹੋਇਆ, ਇੱਥੇ ਅਸੀਂ ਆਹ ਖੇਡਾਂ ਖੇਡਦੇ ਰਹੇ ਹਾਂ। ਪਾਤਸ਼ਾਹ ਆਪਣੇ ਬਚਪਨ ਦੇ ਬਚਨ ਸੁਣਾਉਣ ਲੱਗੇ।
ਰਿੰਗ ਮਾਣ ਹੋਏ ਅਜਿਰ ਬਿਹਾਰੇ,
ਆਓ ਵਿਹੜਾ ਸਿੱਖੋ ਜਿੱਥੇ ਅਸੀਂ ਛੋਟੇ ਹੁੰਦਿਆਂ ਰਿੜਨਾ ਸਿੱਖਿਆ ਹੈ। ਰਿੰਗ ਮਾਣ ਦਾ ਮਤਲਬ ਰਿੜਨਾ, ਕਹਿੰਦੇ ਜਿੱਥੇ ਅਸੀਂ ਰਿੜਦੇ ਸੀ ਖੇਡਦੇ ਸੀ ਆਓ ਵਿਹੜਾ, ਇੱਥੇ ਇੱਕ ਵਾਰੀ ਕਹਿੰਦੇ ਸਰਪ ਆਇਆ, ਉਸ ਸਰਪ ਦਾ ਅਸੀਂ ਉਧਾਰ ਕੀਤਾ, ਉਹ ਵੀ ਮਹਾਰਾਜ ਜੀ ਨੇ ਦੱਸਿਆ।
ਸਨੇ ਸਨੇ ਚੱਲ ਪੱਗ ਬਲ ਧਾਰੇ,
ਇੱਥੇ ਹੀ ਸਾਡੇ ਚਰਨਾਂ ਵਿੱਚ ਬਲ ਆਇਆ ਤੇ ਇੱਥੇ ਅਸੀਂ ਤੁਰਨਾ ਸਿੱਖਿਆ। ਆ ਉਹ ਜਗ੍ਹਾ ਜਿੱਥੇ ਅਸੀਂ ਪਹਿਲੀ ਵੇਰੀ ਤੁਰਨਾ ਸਿੱਖਿਆ।
ਸੁਣ ਪਾਨੇ ਕਰ ਜੋਰ ਬਖਾਨਾ,
ਭਾਈ ਪਾਨਾ ਜੀ ਨੇ ਹੱਥ ਜੋੜ ਕੇ ਬੇਨਤੀ ਕੀਤੀ।
ਜਿਮ ਬ੍ਰਿਜ ਵਿਚਰੇ ਪਾਵਨ ਥਾਨਾ,
ਕਹਿੰਦੇ ਜਿਵੇਂ ਦੁਆਪਰ ਯੁੱਗ ਦੇ ਭਗਵਾਨ ਕ੍ਰਿਸ਼ਨ ਜੀ ਬ੍ਰਿਜ ਭੂਮੀ ਵਿੱਚ ਜਨਮ ਲਿਆ ਨਾ, ਉਹਨਾਂ ਕਹਿੰਦੇ ਉਹ ਸਾਰੀ ਬ੍ਰਿਜ ਭੂਮੀ ਉਹਨਾਂ ਨੇ ਪਵਿੱਤਰ ਕਰਤੀ ਆਪਣੇ ਚਰਨਾਂ ਨਾਲ।
ਤਥਾ ਭੂਮਿਕਾ ਇਹੀ ਸੁਹਾਵੇ,
ਕਹਿੰਦੇ ਜਿਵੇਂ ਉਹ ਬ੍ਰਿਜ ਭੂਮੀ ਪਵਿੱਤਰ ਮੰਨੀ ਜਾਂਦੀ ਭਗਵਾਨ ਕ੍ਰਿਸ਼ਨ ਜੀ ਦੇ ਉੱਥੇ ਬਾਲ ਚੋਜ ਕਰਨੇ ਕਰਕੇ, ਕਹਿੰਦੇ ਸਾਡੇ ਵਾਸਤੇ ਇਹ ਸਾਰੀ ਥਾਂ ਉਸੇ ਤਰ੍ਹਾਂ ਪਵਿੱਤਰ ਹੈ ਕਿਉਂਕਿ ਇੱਥੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਾਲ ਲੀਲਾ ਕੀਤੀ ਹੈ।
ਦਰਸ਼ਨ ਤੇ ਅਗ ਓਗ ਨਸਾਵੇ,
ਇਹ ਉਹ ਮਹਾਨ ਪਵਿੱਤਰ ਸਥਾਨ ਹੈ ਜਿਸ ਦੇ ਦਰਸ਼ਨ ਕਰਕੇ ਪਾਪ ਕੱਟੇ ਜਾਂਦੇ ਹਨ।
ਤਹਾਂ ਟਿਕੇ ਕੀ ਨਸ ਬਿਸਰਾਮੋ,
ਕਹਿੰਦੇ ਇੱਥੇ ਟਿਕ ਕੇ ਵਿਸ਼ਰਾਮ ਕੀਤਾ ਸਾਰੀ ਸੰਗਤ ਨੇ।
ਜਬ ਦਿਨ ਰਿਓ ਸਵਾ ਇੱਕ ਜਾਮੋ,
ਜਦੋਂ ਸਵਾ ਕਪਹਿਰ ਦਿਨ ਬਾਕੀ ਬਚਿਆ, ਯਾਨੀ ਕਿ ਆਹੀ ਵੇਲਾ ਸ਼ਾਮ ਜੇ ਦਾ ਸਮਾਂ ਹੋਇਆ 3-4 ਵਜੇ ਦਾ।
ਉਪ ਛੇਟੇ ਕੋ ਚੱਲ ਗਏ,
ਮਹਾਰਾਜ ਜੀ ਚੱਲ ਕੇ ਛੇਹਰਟਾ ਸਾਹਿਬ, 6 ਹਲਟਾਂ ਵਾਲਾ ਵੱਡਾ ਖੂਹ ਮਹਾਰਾਜ ਜੀ ਨੇ ਲਵਾਇਆ ਸੀ ਇੱਥੇ ਗੁਰਦੇਵ ਨੇ ਵੱਡਿਆਂ ਨੇ, ਵੱਡਿਆਂ ਸਤਿਗੁਰਾਂ ਦੇ ਵੇਲੇ, ਤੇ ਉਹ 6 ਹਲਟਾਂ ਵਾਲਾ ਖੂਹ ਬਹੁਤ ਵੱਡਾ ਖੂਹ ਸੀ, ਤੋ ਉਥੇ ਸਤਿਗੁਰੂ ਜੀ ਚੱਲ ਕੇ ਆਏ।
ਅਧਿਕ ਕਾਮ ਤੇ ਕਰੇ ਇਸ਼ਨਾਨ,
ਗਰਮੀ ਬਹੁਤ ਜ਼ਿਆਦਾ ਸੀ, ਹਲਟ ਚੱਲੀ, ਖੂਹ ਚਲਾਇਆ, ਗੇੜਿਆ ਤੇ ਉਹਦੇ ਠੰਡੇ ਤੇ ਨਿਰਮਲ ਜਲ ਨਾਲ ਇਸ਼ਨਾਨ ਕੀਤਾ।
ਜਲ ਸਰੀਰ ਪਰ ਪਾਏ ਮਹਾਨ,
ਕਹਿੰਦੇ ਖੁੱਲਾ ਜਲ ਵਰਤਿਆ, ਇਸ਼ਨਾਨ ਕੀਤਾ ਤੇ ਤਪਸ਼ ਦੂਰ ਕੀਤੀ।
ਨਿਰਮਲ ਤੇ ਬਹੁ ਸੀਤਲ ਪਏ,
ਨਿਰਮਲ ਤੇ ਸ਼ੀਤਲ ਹੋ ਗਏ।
ਮਨ ਭਾਵਤ ਜਲ ਉਪਰ ਪਏ,
ਮਨ ਭਾਉਂਦਾ ਖੁੱਲਾ ਜਲ ਵਰਤਿਆ, 6ਵੇਂ ਪਾਤਸ਼ਾਹ ਨੇ ਰੱਜ ਕੇ ਇਸ਼ਨਾਨ ਕੀਤਾ।
ਵਸਤ੍ਰ ਸ਼ਸਤ੍ਰ ਪੈਰਤ ਸਾਵਧਾਨ,
ਵਸਤ੍ਰ ਸ਼ਸਤ੍ਰ ਧਾਰਨ ਕਰਕੇ ਮਹਾਰਾਜ ਜੀ ਸਾਵਧਾਨ ਹੋਏ, ਤਿਆਰ ਬਰ ਤਿਆਰ ਹੋਏ।
ਸ਼ੋਭਤ ਸੁਪਟਨ ਸਾਥ ਮਹਾਨ,
ਨਾਲ ਮਹਾਰਾਜ ਜੀ ਦੇ ਬਹੁਤ ਸਾਰੇ ਸੁਪਟ ਯੋਧੇ, ਉਹਨਾਂ ਵੀ ਇਸ਼ਨਾਨ ਪਾਨ ਕੀਤਾ ਤੇ ਸ਼ੋਭਨੀਕ ਹੋ ਰਹੇ ਨੇ।
ਇੱਕ ਰਾਹਕ ਚੱਲ ਕਰ ਤਬ ਆਇਓ,
ਹਲੇ ਇਸ਼ਨਾਨ ਕਰਕੇ ਹਟੇ ਹੀ ਸੀ ਵਸਤ੍ਰ ਸ਼ਸਤ੍ਰ ਸਜਾ ਕੇ, ਇਨੇ ਨੂੰ ਇੱਕ ਜ਼ਿਮੀਂਦਾਰ ਚੱਲ ਕੇ ਆਇਆ।
ਹੱਥ ਜੋੜ ਕਰ ਬਾਤ ਸੁਣਾਇਓ,
ਹੱਥ ਜੋੜ ਕੇ ਉਹ ਜ਼ਿਮੀਂਦਾਰ ਬੋਲਿਆ ਮਹਾਰਾਜ ਜੀ ਨੂੰ, ਕਹਿਣ ਲੱਗਾ
ਮਹਾਰਾਜ ਇੱਕ ਸੂਕਰ ਪਾਰਾ,
ਕਹਿਣ ਲੱਗਾ ਮਹਾਰਾਜ ਜੀ ਇੱਕ ਸੂਰ ਬੜਾ ਭਿਆਨਕ, ਬੜਾ ਵਿਸ਼ਾਲ ਹੈ ਤੇ ਜੰਗਲੀ ਸੂਰ ਹੈ, ਬਹੁਤ ਭਿਆਨਕ ਮਾਰ ਖੋਰਾ।
ਕਰੇ ਸਦਾ ਕ੍ਰਿਖੀ ਬ੍ਰਿੰਦੇ ਉਜਾਰਾ,
ਮਹਾਰਾਜ ਉਹ ਸਾਡੇ ਖੇਤਾਂ ਚ ਫਿਰਦਾ ਤੇ ਸਾਰੀ ਫਸਲ ਤਬਾਹ ਕਰ ਦਿੰਦਾ, ਫਸਲ ਉਜਾੜਦਾ ਸਾਡੀ ਬਹੁਤ ਜ਼ਿਆਦਾ।
ਸ਼੍ਰੀ ਹਰਿ ਗੋਬਿੰਦ ਸੁਣਤੇ ਆਨੰਦੇ,
ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਜਦੋਂ ਸੁਣਿਆ ਤੇ ਆਨੰਦਿਤ ਹੋਏ, ਕਹਿੰਦੇ ਤਾਂ ਵਧੀਆ ਹੋਇਆ, ਸ਼ਿਕਾਰ ਦੱਸਿਆ ਆ ਕੇ ਸਿੱਖ ਨੇ, ਜ਼ਿਮੀਂਦਾਰ ਵੀਰ ਨੇ, ਸ਼ਿਕਾਰ ਖੇਡਾਂਗੇ ਉਹਦਾ ਜਿਹੜਾ ਫਸਲ ਤਬਾਹ ਕਰਦਾ, ਲੋਕਾਂ ਨੂੰ ਤੰਗ ਕਰਦਾ।
ਚੜੇ ਤੁਰੰਗਮ ਬਲੀ ਬਿਲੰਦੇ,
ਪਾਤਸ਼ਾਹ ਨੇ ਉਸੇ ਵੇਲੇ ਘੋੜਾ ਮੰਗਾਇਆ ਤੇ ਸਵਾਰ ਹੋ ਕੇ ਚੱਲੇ, ਬੜਾ ਬਲੀ ਘੋੜਾ ਪਾਤਸ਼ਾਹ ਦਾ।
ਰਾਹ ਕੇ ਆਗੇ ਕੀਨ ਪਿਆਨੇ,
ਉਹ ਜ਼ਿਮੀਂਦਾਰ ਨੂੰ ਅੱਗੇ ਅੱਗੇ ਤੋਰ ਲਿਆ ਵੀ ਦੱਸ ਕਿਹੜੀ ਜਗ੍ਹਾ ਕਿਹੜੇ ਟਿਕਾਣੇ ਤੇ ਉਹ ਜੰਗਲੀ ਸੂਰ ਹੈ।
ਸੁਭੱਟ ਪਿਛਾਰੀ ਚੜ ਪ੍ਰਸਥਾਨੇ,
ਨਾਲ ਸਾਰੇ ਸੂਰਮੇ ਯੋਧੇ ਪਿੱਛੇ ਪਿੱਛੇ ਨਾਲ ਚੱਲ ਪਏ ਸਤਿਗੁਰਾਂ ਦੇ।
ਝਾਰ ਤਰੇ ਥਿਰ ਜਾਏ ਨਿਹਾਰਾ,
ਇੱਕ ਝਾੜ ਜਿਹਾ ਸੀ ਥੋੜਾ ਜਿਹਾ ਸੰਘਣਾ ਖੇਤਾਂ ਦੇ ਨਾਲ, ਉਹਦੇ ਥੱਲੇ ਉਹ ਸੂਰ ਵੜਿਆ ਹੋਇਆ।
ਸੁਨਤ ਸ਼ਬਦ ਸ਼ੂਕਰ ਪਬਕਾਰਾ,
ਜਦੋਂ ਘੋੜਿਆਂ ਦਾ ਖੜਾਕ ਸੁਣਿਆ ਤੇ ਉਹ ਸੂਰ ਜਿਹੜਾ ਸੀ ਇਕਦਮ ਉਹ ਵੀ ਭਬਕਿਆ।
ਨਿਕਸ ਵੈਰ ਕੋ ਭਾਜੇ ਉਹ ਕਨੋ,
ਉਹ ਬਾਹਰ ਨਿਕਲਿਆ ਤੇ ਬੜੀ ਤੇਜ਼ੀ ਨਾਲ ਭੱਜਿਆ, ਬੜਾ ਤੇਜ਼ ਦੌੜਦਾ ਜੰਗਲੀ ਸੂਰ, ਕਹਿੰਦੇ ਬੜੀ ਤੇਜ਼ੀ ਨਾਲ ਦੌੜਿਆ ਬਾਹਰ ਨਿਕਲ ਕੇ।
ਸ਼੍ਰੀ ਹਰਿ ਗੋਬਿੰਦ ਮਗਵਾ ਮਨੋ,
ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ, ਕਹਿੰਦੇ ਮਾਨੋ ਚੰਦਰਮਾ ਹਨ।
ਗ੍ਰਸਿਓ ਚੰਦ ਕੋ ਦੋਰਿਓ ਰਾਹੂ,
ਕਹਿੰਦੇ ਮਾਨੋ ਜਿਵੇਂ ਰਾਹੂ ਚੰਨ ਨੂੰ ਗ੍ਰਸ ਕੇ ਦੌੜ ਨਹੀਂ ਜਾਂਦਾ ਇਕਦਮ, ਏਦਾਂ ਕਹਿੰਦੇ ਪਾਤਸ਼ਾਹ ਨੂੰ ਵੇਖ ਕੇ ਉਹ ਸੂਰ ਦੌੜਿਆ।
ਚੈਤ ਛੁਰਾਏ ਨਾ ਛੋਰੇ ਤਾਹੂ,
ਉਹ ਆਪਣਾ ਆਪ ਛੁਡਾਣਾ ਚਾਹੁੰਦਾ ਪਰ ਮਹਾਰਾਜ ਜੀ ਕੋਲੋਂ ਕਿਵੇਂ ਛੁੱਟੇ ਹੁਣ।
ਤਬ ਸਤਿਗੁਰ ਪੈਂਦਾ ਲਲਕਾਰਾ,
ਮਹਾਰਾਜ ਜੀ ਨੇ ਪੈਂਦੇ ਖਾਂ ਨੂੰ ਲਲਕਾਰਿਆ, ਪੈਂਦੇ ਖਾਂ ਨੂੰ ਨਾਲ ਵੰਗਾਰਿਆ।
ਜਾਨ ਨਾ ਪਾਵੇ ਸੂਕਰ ਪਾਰਾ,
ਲਲਕਾਰ ਕੇ ਪੈਂਦੇ ਨੂੰ ਕਿਹਾ ਉਹ ਪੈਂਦਿਆ ਜਾਵੇ ਨਾ ਸੂਰ ਹੈ ਜੰਗਲੀ, ਇਹਦਾ ਸ਼ਿਕਾਰ ਤੂੰ ਕਰ।
ਸ਼੍ਰੀ ਗੁਰ ਕਰਿਓ ਤੁਰੰਗਮ ਤੀਰਾ,
ਮਹਾਰਾਜ ਜੀ ਨੇ ਘੋੜਾ ਆਪਣਾ ਮੱਠਾ ਕਰ ਲਿਆ ਤੇ ਪੈਂਦੇ ਖਾਂ ਨੇ ਘੋੜਾ ਛੇੜਿਆ।
ਬੇਗ ਕਰਿਓ ਪੈਂਦੇ ਬਰ ਬੀਰਾ,
ਪੈਂਦਾ ਬੜਾ ਯੋਧਾ ਸੀ, ਚੰਗਾ ਘੋੜ ਸਵਾਰ ਸੀ, ਬੜੀ ਤੇਜ਼ੀ ਨਾਲ ਘੋੜਾ ਤੋਰਿਆ।
ਕੇਤਕ ਦੂਰ ਪਿਛਾਰੀ ਗਏ,
ਵਾਹਵਾ ਦੂਰ ਤਾਂ ਹੀ ਸੂਰ ਦੇ ਮਗਰ ਮਗਰ ਪੈਂਦੇ ਨੇ ਘੋੜਾ ਦੌੜਾਇਆ, ਪਿੱਛੇ ਪਿੱਛੇ ਸਤਿਗੁਰੂ ਜੀ ਵੀ ਨਾਲ ਆ ਰਹੇ ਨੇ।
ਕਰੇ ਨੇਰ ਸ਼ੂਕਰ ਥਿਰ ਭਏ,
ਕਹਿੰਦੇ ਜਦੋਂ ਨੇੜੇ ਕੀਤਾ ਘੋੜਾ ਤੇ ਇੱਕ ਵਾਰੀ ਸੂਰ ਹੱਫ ਕੇ ਖਲੋ ਗਿਆ, ਆਖਿਰਕਾਰ ਕਿੰਨਾ ਕੁ ਭਜਦਾ, ਉਹ ਹਫ ਗਿਆ ਤੇ ਸਾਹ ਸਾਹੀ ਹੋਇਆ, ਸੂਰ ਖਲੋ ਗਿਆ।
ਤੋਮਰ ਹਿਤ ਮਾਰਨ ਸੰਭਾਰਾ,
ਪੈਂਦੇ ਖਾਂ ਦੇ ਹੱਥ ਵਿੱਚ ਬਰਛੀ ਸੀ, ਉਹ ਬਰਛੀ ਉਹਨੇ ਫੜੀ ਵੀ ਇਹਦੇ ਤੇ ਬਰਛੀ ਨਾਲ ਵਾਰ ਕਰਾਂ, ਸੂਰ ਨੂੰ ਬਰਛੀ ਨਾਲ ਮਾਰਾਂ।
ਰਿਸਿਓ ਕੋਲ ਅਰ ਰਿਹੋ ਜੁਝਾਰਾ,
ਕਹਿੰਦੇ ਉਹ ਸੂਰ ਬੜਾ ਗੁੱਸੇ ਵਿੱਚ ਸੀ, ਜੁਝਾਰੂ ਸੀ, ਕਹਿੰਦੇ ਉਹ ਵੀ ਮਾਰ ਖੋਰਾ ਸੀ, ਉਹਨੇ ਵੀ ਅੱਗੇ ਹੋ ਕੇ ਇੱਕ ਵਾਰੀ ਮੁਕਾਬਲਾ ਕੀਤਾ।
ਘੁਰ ਘੁਰ ਕਰਤ ਸਮੁਖ ਕੋ ਆਇਓ,
ਸੂਰ ਘੁਰ ਘੁਰ ਕਰਦਾ ਪੈਂਦੇ ਖਾਂ ਦੇ ਘੋੜੇ ਦੇ ਸਾਹਮਣੇ ਆ ਗਿਆ, ਅੱਗੇ ਵੱਧ ਕੇ
ਲੱਗਿਓ ਨਾ ਪੈਂਦੇ ਪ੍ਰਹਾਰ ਚਲਾਇਓ।
ਪੈਂਦੇ ਨੇ ਬਰਛੀ ਮਾਰੀ ਪਰ ਸੂਰ ਨੂੰ ਲੱਗੀ ਨਹੀਂ, ਉਹ ਬਚ ਗਿਆ।
ਯਾ ਕੇ ਕਰੀ ਚੋਟ ਤਤਕਾਲਾ,
ਸੂਰ ਨੇ ਆਪਣੀ ਹੁੱਡ ਜਿਹੜੀ ਬੜੇ ਜ਼ੋਰ ਨਾਲ ਘੋੜੇ ਨੂੰ ਮਾਰੀ, ਉਹਨੂੰ ਤਾਂ ਨਹੀਂ ਬਰਛੀ ਵੱਜੀ ਪਰ ਸੂਰ ਨੇ ਟੱਕਰ ਮਾਰੀ। ਆਪਣੀ ਹੁੱਡ ਬੜੀ ਮਜ਼ਬੂਤ ਹੁੰਦੀ ਹੈ ਸੂਰ ਦੀ, ਉਹ ਹੁੱਡ ਬੜੇ ਜ਼ੋਰ ਨਾਲ ਘੋੜੇ ਨੂੰ ਮਾਰੀ ਤੇ ਘੋੜੇ ਨੂੰ ਸੱਟ ਲੱਗੀ।
ਘਾਇਲ ਹੋਏ ਨਗਿਓ ਸੰਭਾਲਾ,
ਘੋੜੇ ਨੂੰ ਚੋਟ ਲੱਗੀ, ਉਹਦੇ ਕੋਲੋਂ ਆਪਣਾ ਆਪ ਸੰਭਾਲਿਆ ਨਹੀਂ ਗਿਆ ਤੇ ਘੋੜਾ ਡਿੱਗ ਪਿਆ।
ਬਿਕਮ ਭੂਮਿਕਾ ਮੈਂ ਤਬ ਘੋਰਾ,
ਜਿਹੜੀ ਜਗ੍ਹਾ ਵੀ ਸੀ ਉਬੜ ਖੂਬੜ ਸੀ, ਟੋਏ ਟਿੱਬੇ ਜੇ ਸਨ, ਉਹ ਸਾਫ਼ ਜਗ੍ਹਾ ਨਹੀਂ ਸੀ।
ਡਰ ਪਥ ਕੇ ਉਹ ਪਿਖ ਸ਼ੂਕਰ ਘੋਰਾ,
ਘੋੜਾ ਡਰ ਵੀ ਗਿਆ ਸੂਰ ਦੇ ਕੋਲੋਂ, ਉਹਨੇ ਜਦੋਂ ਫੁੱਡ ਮਾਰੀ।
ਗਿਰਿਓ ਪੈਂਦੇ ਖਾਂ ਨਹੀਂ ਸੰਭਾਰਿਓ,
ਪੈਂਦੇ ਖਾਂ ਡਿੱਗ ਪਿਆ, ਇਹਦੇ ਕੋਲੋਂ ਵੀ ਆਪਣਾ ਆਪ ਸੰਭਾਲਿਆ ਨਹੀਂ ਗਿਆ।
ਗੁਰੂ ਤਵਾਏ ਹਿਆ ਜਬੇ ਨਿਹਾਰੇ,
ਮਹਾਰਾਜ ਜੀ ਨੇ ਵੇਖਿਆ ਵੀ ਪੈਂਦੇ ਕੋਲੋਂ ਗੱਲ ਨਹੀਂ ਬਣੀ, ਫਿਰ ਪਾਤਸ਼ਾਹ ਨੇ ਆਪਣਾ ਘੋੜਾ ਪ੍ਰੇਰਿਆ ਤੇ ਅੱਗੇ ਕੀਤਾ।
ਖੜਗ ਨਿਕਾਸੇ ਜਬ ਨਿਹਰਾਵਾ,
ਪਾਤਸ਼ਾਹ ਨੇ ਆਪਣੇ ਮਿਆਨ ਚੋ ਤਲਵਾਰ ਕੱਢ ਲਈ। ਜਦੋਂ ਸੂਰ ਨੇੜੇ ਆਇਆ ਨਾ ਸਤਿਗੁਰਾਂ ਦੇ ਘੋੜੇ ਨੂੰ ਹੁੱਡ ਮਾਰਨ ਵਾਸਤੇ, ਪਾਤਸ਼ਾਹ ਨੇ ਆਪਣੇ ਮਿਆਨ ਚੋ ਤਲਵਾਰ ਧੂ ਲਈ।
ਰੁਪਿਓ ਕੋਲ ਸਨ ਮੁਖ ਹੀ ਆਵਾ,
ਅੱਗੇ ਉਹ ਸੂਰ ਬੜਾ ਗੁੱਸੇ ਵਿੱਚ ਆਇਆ, ਉਹ ਵੀ ਸਾਹਮਣੇ ਹੀ ਆਵੇ ਮਾਰਨ ਵਾਸਤੇ।
ਖਰੀ ਦੂਰ ਸਭ ਚਮੂ ਨਿਹਾਰੇ,
ਬਾਕੀ ਜਿੰਨੀ ਫੌਜ ਸੀ ਸਾਰੇ ਪਾਸੇ ਖੜੇ ਵੇਖ ਰਹੇ ਨੇ।
ਗੁਰੂ ਬਿਨਾ ਅਬ ਕੋਨੇ ਮਾਰੇ,
ਸਤਿਗੁਰਾਂ ਤੋਂ ਬਿਨਾ ਨੀ ਇਹਨੂੰ ਹੁਣ ਕੋਈ ਮਾਰ ਸਕਦਾ।
ਅਤਿਸ਼ੈ ਨਿਕਟ ਆਏ ਜਬ ਗਏ ਹੋ,
ਪਾਤਸ਼ਾਹ ਨੇ ਵੇਖਿਆ ਜਦੋਂ ਸੂਰ ਐਨ ਮਹਾਰਾਜ ਜੀ ਦੇ ਘੋੜੇ ਦੇ ਨੇੜੇ ਆ ਗਿਆ।
ਹਤਨ ਪ੍ਰਹਾਰ ਤੁਰੰਗ ਕੋ ਪਇਓ,
ਹੁਣ ਆਪਣੇ ਵੱਲੋਂ ਘੋੜੇ ਨੂੰ ਮਾਰਨ ਵਾਸਤੇ ਆਇਆ ਨੇੜੇ, ਘੋੜੇ ਨੂੰ ਜਦੋਂ ਮਾਰਨ ਵਾਸਤੇ ਐਨ ਨੇੜੇ ਪੁੱਜਾ,
ਇੱਕ ਰਕਾਬ ਕੇ ਹੋਏ ਕਰ ਭਾਰ,
ਪਾਤਸ਼ਾਹ ਨੇ ਘੋੜਾ ਥੋੜਾ ਜਿਹਾ ਫੇਰ ਕੇ ਇੱਕ ਰਕਾਬ ਦੇ ਭਾਰ ਹੋ ਕੇ ਇੱਦਾਂ ਸਰੀਰ ਟੇਢਾ ਕਰਕੇ ਥੱਲੇ ਨੂੰ ਹੋ ਗਏ, ਛੇਵੇਂ ਪਾਤਸ਼ਾਹ ਪੈਰ ਰਕਾਬ ਦੇ ਉੱਤੇ ਰੱਖਿਆ ਇੱਕ ਤੇ, ਇੱਦਾਂ ਥੱਲੇ ਨੂੰ ਹੋ ਕੇ ਮਹਾਰਾਜ ਜੀ ਨੇ ਝੁੱਕ ਕੇ ਥੱਲੇ ਨੂੰ ਤਲਵਾਰ ਦਾ ਵਾਰ ਕੀਤਾ।
ਸਤਿਗੁਰ ਕੀ ਨਸ ਖੜਗ ਪ੍ਰਹਾਰ,
ਇੱਦਾਂ ਸੱਜੇ ਬੰਨੇ ਮਹਾਰਾਜ ਜੀ ਥੱਲੇ ਨੂੰ ਝੁੱਕ ਕੇ ਨਾ ਤਲਵਾਰ ਦਾ ਜ਼ੋਰ ਨਾਲ ਵਾਰ ਕੀਤਾ ਸੂਰ ਤੇ।
ਲੱਗਿਓ ਪ੍ਰਿਸ਼ਟ ਮੈਂ ਭਇਓ ਦੁਖੰਡ,
ਸੂਰ ਦੀ ਜਿਹੜੀ ਪਿੱਠ ਹੁੰਦੀ ਆ ਲੱਕ ਵਾਲੀ ਜਗ੍ਹਾ ਵੱਖੀ ਦੇ ਕੋਲ, ਉੱਥੇ ਤਲਵਾਰ ਲੱਗੀ, ਵੱਜ ਕੇ ਸੂਰ ਦੇ ਵਿੱਚੋਂ ਨਿਕਲ ਕੇ ਪਾਰ ਚਲੀ ਗਈ, ਸੂਰ ਦੋ ਹਿੱਸਿਆਂ ਚ ਵੱਢਿਆ ਗਿਆ।
ਕਿਮ ਅਟਕੇ ਬਲ ਤੇਗ ਪ੍ਰਚੰਡ,
ਮਹਾਰਾਜ ਜੀ ਨੇ ਤੇਗ ਦਾ ਵਾਰ ਹੀ ਇੰਨੇ ਜ਼ੋਰ ਨਾਲ ਕੀਤਾ ਵੀ ਅੜੀ ਨੀ ਤੇਗ ਉਹਦੇ ਵਿੱਚ, ਲੰਘ ਕੇ ਪਾਰ ਨਿਕਲ ਗਈ ਸਾਫ਼, ਏਦਾਂ ਸਾਫ਼ ਵੀ ਤਲਵਾਰ ਨੂੰ ਮਾੜਾ ਮੋਟਾ ਖੂਨ ਤੱਕ ਨਹੀਂ ਲੱਗਾ। ਹਾਂਜੀ,
ਸਾਧੂ ਪਾਨਾ ਤਤ ਛਿਨ ਆਏ,
ਇਹਨੇ ਨੂੰ ਭਾਈ ਸਾਧੂ ਜੀ ਭਾਈ ਪਾਨਾ ਜੀ ਹੋਣੀ ਵੀ ਪਹੁੰਚ ਗਏ।
ਮਾਸਲ ਬਲੀ ਕੋਲ ਦਿਖਰਾਏ,
ਵੇਖਿਆ ਵੀ ਸੂਰ ਮਾਸਲ ਬਲੀ ਦਾ ਮਤਲਬ ਵੀ ਉਹਦੇ ਤੇ ਮੋਟੀਆਂ ਮੋਟੀਆਂ ਚਾਰ ਚਾਰ ਚੱਪੇ ਚੱਪੇ ਤੋਂ ਗਿੱਠ ਗਿੱਠ ਜਿੰਨੀ ਮੋਟੀ ਦਾ ਖੱਲੜੀ ਚੜੀ ਹੋਈ ਸੀ ਸੂਰ ਤੇ, ਇੰਨਾ ਉਹਦੇ ਚੰਮ ਸੀ, ਕਹਿੰਦੇ ਇਹਨੂੰ ਵੱਢਣਾ ਬੜਾ ਔਖਾ ਕੰਮ ਸੀ।
ਨਿਕਸ ਬਦਨ ਤੇ ਅਗਨ ਸਰੀਖਾ,
ਕਹਿੰਦੇ ਜਦੋਂ ਸੂਰ ਵੱਢਿਆ ਨਾ ਸਤਿਗੁਰਾਂ ਨੇ ਉਹਦਾ ਸ਼ਿਕਾਰ ਕੀਤਾ, ਝਟਕ ਦਿੱਤਾ ਸੂਰ, ਉਹਦੇ ਮੂੰਹ ਵਿੱਚੋਂ ਇੱਕ ਅੱਗ ਦਾ ਗੋਲਾ ਜਿਹਾ ਨਿਕਲਿਆ ਸੂਰ ਦੇ। ਹਾਂਜੀ,
ਗੁਰੂ ਅਰ ਇੱਕ ਪਾਨੇ ਕੋ ਦੀਖਾ,
ਉਹ ਜਿਹੜਾ ਅੱਗ ਦਾ ਗੋਲਾ ਸੀ ਇੱਕ ਧੰਨ ਗੁਰੂ ਹਰਗੋਬਿੰਦ ਸਾਹਿਬ ਨੂੰ ਨਜ਼ਰ ਆਇਆ, ਦੂਜਾ ਬਾਬਾ ਪਾਨਾ ਜੀ ਨੂੰ ਨਜ਼ਰ ਆਇਆ ਜਿਹੜੇ ਬਾਬਾ ਬੁੱਢਾ ਸਾਹਿਬ ਦੇ ਸਾਹਿਬਜ਼ਾਦੇ ਸੀ, ਬਾਕੀ ਨੂੰ ਨੀ ਕਿਸੇ ਨੂੰ ਦਿਸਿਆ, ਛੇਵੇਂ ਪਾਤਸ਼ਾਹ ਨੂੰ ਦਿਸਿਆ ਜਾਂ ਫਿਰ ਬਾਬਾ ਪਾਨਾ ਜੀ ਨੂੰ ਨਜ਼ਰ ਆਇਆ।
ਸ਼੍ਰੀ ਹਰਿ ਗੋਬਿੰਦ ਕੇ ਪਦ ਬੰਦੇ,
ਉਹ ਜਿਹੜਾ ਪ੍ਰਕਾਸ਼ ਜਿਹਾ ਨਿਕਲਿਆ ਉਹਨੇ ਛੇਵੇਂ ਪਾਤਸ਼ਾਹ ਦੇ ਚਰਨਾਂ ਨੂੰ ਸਪਰਸ਼ ਕੀਤਾ।
ਚਲਿਓ ਚੈਤ ਚਿਤ ਅਦਕੀ ਆਨੰਦੇ,
ਬੜੇ ਆਨੰਦ ਵਿੱਚ ਉਹ ਬੈਕੁੰਠ ਨੂੰ ਚਲਾ ਗਿਆ।
ਬੂਜਿਓ ਪਾਨੇ ਸਾਹਿਬ ਤਬੇ,
ਬਾਬਾ ਪਾਨਾ ਜੀ ਗੁਰੂ ਹਰਗੋਬਿੰਦ ਸਾਹਿਬ ਨੂੰ ਪੁੱਛਣ ਲੱਗੇ,
ਆਹੇ ਕੌਣ ਮੋਕੋ ਕਹੋ ਸਬੇ,
ਮਹਾਰਾਜ ਇਹ ਕੌਣ ਸੀ, आप जी कृपा करके मैनू दसो।
सुनते ने अपन प्रसंग सुनायो।
कहिंदे ओ जिहड़ा प्रकाश सी ओनू ही महाराज जी ने रोक लिया, कहिंदे इहदे कोल ही पुछ लो। कहिंदे फिर ओने ही अपना सारा प्रसंग भाई भाना जी नू दस्या।
जिस ते कोल जन्म को पायो।
ओने दस्या भी मैं सूर दी जूने किवें पिया हां।
श्री अर्जन को मैं सिख पारी।
कहिंदे मैं गुरु पातशाह दा सिख सी गुरु अर्जन साहब दा। ओने दसी अपनी सारी गल कि मैं साहब दा ही सिख सी।
मात गंग जब बीड़ पधारी।
माता गंगा जी जदों पहली बारी बाबा बुढ़ा साहब कोल पुत्र लैण वास्ते वर लैण वास्ते रथां ते सवार होके आए सन।
गयो बतावत आगे तहां।
ते मैं माता जी दे अगे अगे दसन गया सी। मैं अगे अगे दसन भई महाराज महाराज जी महल आ रहे ने, गुरु के महल आ रहे ने। कहिंदे मैं जाके अगे अगे दस्या सी।
ब्रिद साहिब जी बैठे जहां।
बाबा बुढ़ा साहब बड़े शांत चित होके बंदगी च बैठे सन।
पिक सियंदन को गिरा उचारी।
उन्होंने रथां बड़ियां तेजी नाल तुरियां होण, दासियां दास बड़े काली नाल तुरे होण। ते वेख के बाबा बुढ़ा साहब ने सुभाविक बचन कीता।
गुर कर ने भाजड़ कित तारी।
गुरु गया नू भाजड़ किवें पै गई, ए सुभाविक उन्होंने महापुरखां ने बचन के उन्हां नू भविख दिसदा सी भी आउण वाले समय च खेड बरतनी है। हां जी
सुन मैं कोप कीन लख बैठा।
मैं माता जी दे नाल आया सी ते मैं बड़ा गुस्सा कीता कोलों। मैं आख्या भी बाबा जी ए गल तू तुसी किवें कह रहे हो।
जान अजोग नाक में ऐंठा।
मैं नक जी चढ़ाई भी ए गल नी बाबे बुढ़े नू करनी चाहीदी सी।
राहक तू गवार ही रहे हो।
इत्थे ही नी मैं फिर कबूल भी बोल बैठा। कहिंदे मैं आख्या भी तू रहा तां ओही ना फिर जिमीदारां वाली गल ही कीती ना, भी सियाणप नहीं वरती जड़ बुद्धि नूं धारण करके ही बोलिया। कहिंदे मैं इदां इह कबूल बोलिया बाबा बुढ़ा साहब नूं।
गुर करनी को समझिन कहियो।
तुसीं गुरु मैं गुरु साहब जी दी करनी नूं गुरु साहब दी घरवाली आई आ माता गंगा तुसी उन्हां नूं समझिया नहीं।
नहीं सुभाव जात को जावे।
तुसीं अपना सुभाव नहीं बदलिया ते उसे सुभाव मूजब ही ये गल कर दिती है।
उचित न जाने तो अलावे।
ते तुहानू जे ना पता होवे फिर तां तुसी कहो, जे पता ते फिर नहीं ये गल तुहानू करनी चाहीदी।
पिकमम क्रोक श्राप तब दीना।
कहिंदे जदों मैं इदां गुस्से च बोलिया ते बाबा जी ने सभ्या सिखानी सी, सभ्यता दसनी सी कि वड्डे छोटे दा लिहाज किवें किवें गुरु घर च वड्डे छोटे दा अदब सत्कार होवे ओ दसना सी उहनू। बाबा जी ने फिर उस लई बचन कीता, रोस विच बचन कीता। कहिंदे मेरा ते माता दा मसला है, सतगुरु जानन जां मैं जाना भी ये क्यों बचन होया। तू क्यों सूर वांगू घुरकर करदा। बाबा जी ने बचन कीता मैं जाना जां मेरा गुरु जाने, भी जे मैं बचन कीता ते भी कोई खेड है ना। गुरु क्या नू भाजड़ा, ये कोई श्राप थोड़ी दिता मैं गुरु घर नू, ये वर्तारा वर्तना आने वाले समय च मर्यादा दसनी सी। पर तू गैर मर्यादा काम कर रहा, तेनू नहीं पता कि किसे सत्कारत महापुरुख नाल किवें बचन करी दे ने। हां जी
तरो नीच शू कर तन पीना।
जा सूर बन जा, सूर वाला शरीर धारण कर लै, तू नहीं बंदे बनन जोगा। एदा बाबा जी ने बचन कीता।
सुन मैं श्राप रिदे पछताए।
कहिंदे जदों बाबा जी ने बचन कीता फिर मेरी अकल टिकाणे आई। कहिंदे मैं हथ जोड़ लै, बाबा जी दे सामने ही हाथ जोड़े और उन्हां कोल माफी मंगी।
ब्रिद को बाक सच होए जाए।
पता सी भी बाबा जी ने जेड़ा बचन कीता वो सच हो जाना।
होए दीन मैं बूझे अफेरा।
मैं बेनती कीती दीन होके,
श्राप अंत कब होए है मेरा।
कहिंदे जी हुणे बचन तो मुक्ति कदों मिलेगी, मैनू भी कृपा कर दियो।
अब बिनती सुन करुणा तारी।
कहिंदे बेनती सुन के फिर बाबा जी ने कृपा कीती,
श्राप अंत पाखे होते करी।
उन्हां ने बचन कीता उस वेले।
श्री गुरु अर्जन के होए नंद।
कहिंदे जदों गुरु अर्जन साहब दे घर साहब ज्यादा होवेगा।
आयुध तारन बिखे बिलंद।
ओ शस्त्र धारी जो सूर में योदे होणगे।
करत अखीर तोए को मारे।
ओ शिकार खेडदिआं तेरा शिकार करके तेनू मुक्त कर देंगे। तू सेवा कीती गुरु घर दी जाई नहीं जानी, पर तू योग काम कीता उहदा दंड तां तनखाह तां तेनू लगनी सी ना, इहदा भुगतनी पैणी सी। ਪਰ ਹੁਣ ਗੁਰੂ ਸਾਹਿਬ ਜੀ ਤੇਰੇ ਤੇ ਦਇਆ ਕਰਕੇ ਤੈਨੂੰ ਮੁਕਤੀ ਦੇਣਗੇ।
ਤਨ ਬਿਰਹਾ ਤੇ ਤਬੇ ਉਧਾਰੇ,
ਇਸ ਸਰੀਰ ਤੋਂ ਸੂਰ ਦੇ ਸਰੀਰ ਤੋਂ ਫਿਰ ਤੈਨੂੰ ਉਹ ਛੁਡਾਉਣਗੇ।
ਤਬ ਕੋ ਮੈਂ ਸ਼ੂਕਰ ਤਨ ਪਾਏ,
ਉਦੋਂ ਦਾ ਮੈਂ ਸ਼ੂਕਰ ਦੇ ਸਰੀਰ ਚ ਪਿਆ ਭਟਕਦਾ ਹਾਂ।
ਵਿਚਰਤ ਰਿਹਾ ਵਡਾਲੀ ਥਾਂ,
ਇੱਥੇ ਵਡਾਲੀ ਚ ਫਿਰਦਾ ਰਿਹਾ ਵੀ ਛੇਵੇਂ ਪਾਤਸ਼ਾਹ ਇੱਥੇ ਹੀ ਆਉਣਾ ਅਵਤਾਰ ਧਾਰ ਕੇ।
ਅਬ ਸਤਿਗੁਰ ਨੇ ਆਨੀ ਉਧਾਰਾ,
ਮਹਾਰਾਜ ਜੀ ਨੇ ਮੇਰੇ ਤੇ ਦਇਆ ਕੀਤੀ, ਮੇਰਾ ਉਧਾਰ ਕੀਤਾ, ਮੇਰੀ ਬੰਦ ਖਲਾਸੀ ਕੀਤੀ ਹੈ।
ਖੇਲਤ ਅਖੇਰ ਮੋਹੇ ਕੋ ਮਾਰਾ,
ਕਾਰ ਖੇਡਦਿਆਂ ਮੈਨੂੰ ਮੁਕਤ ਕਰ ਦਿੱਤਾ।
ਇਮ ਕਹਿ ਪਰਮ ਗਤੀ ਕੋ ਗਏ,
ਇਹ ਤਾਂ ਕਹਿ ਕੇ ਕਹਿੰਦੇ ਹੋ ਪਰਮ ਗਤੀ ਨੂੰ ਪ੍ਰਾਪਤ ਹੋ ਗਿਆ।
ਭਾਨਾ ਸਾਧੂ ਸੁਨ ਬਿਸਮਯੋ,
ਭਾਈ ਭਾਨਾ ਜੀ ਵਰਗੇ ਗੁਰਮੁਖ ਸੁਣ ਕੇ ਬੜੇ ਹੈਰਾਨ ਹੋਏ।
ਤਹਾਂ ਦਮਦਮਾ ਕੁਛ ਬਨਵਾਏ,
ਉੱਥੇ ਮਹਾਰਾਜ ਜੀ ਨੇ ਫਿਰ ਇੱਕ ਦਮਦਮਾ ਛੋਟਾ ਜਿਹਾ ਇੱਕ ਟਿੱਬਾ ਉਹ ਬਣਵਾਇਆ।
ਬੈਠੇ ਪੈਂਦਾ ਲੀਨ ਬੁਲਾਏ,
ਉੱਥੇ ਸਤਿਗੁਰੂ ਜੀ ਸੱਜ ਗਏ ਤੇ ਪੈਂਦੇ ਖਾਂ ਨੂੰ ਸੱਦ ਲਿਆ।
ਬੂਜੀ ਕੁਸ਼ਲ ਕੀਨ ਸਨਮਾਨਾ,
ਮਹਾਰਾਜ ਜੀ ਉਹ ਸਥਾਨ ਦਾ ਨਾਮ ਹੀ ਦਮਦਮਾ ਸਾਹਿਬ ਰੱਖਿਆ, ਹੁਣ ਵੀ ਉਹ ਸਥਾਨ ਉੱਥੇ ਮੌਜੂਦ ਹੈ। ਪੈਂਦੇ ਖਾਂ ਡਿੱਗ ਗਿਆ ਸੀ, ਮਹਾਰਾਜ ਜੀ ਨੇ ਪੁੱਛਿਆ ਪੈਂਦਿਆ ਕੋਈ ਸੱਟ ਫੇਟ ਤਾਂ ਨੀ ਲੱਗੀ, ਬਚ ਗਿਆ? ਏਦਾਂ ਉਹਨੂੰ ਪੁੱਛਿਆ।
ਕਿਤਕ ਦੇਰ ਮੈਂ ਕੀਨ ਪਿਆਨਾ,
ਕੁਝ ਸਮਾਂ ਬੈਠੇ ਰਹੇ ਫਿਰ ਮਹਾਰਾਜ ਜੀ ਇੱਥੋਂ ਕੂਚ ਕੀਤਾ।
ਭਾਨੇ ਸਾਥ ਕਥਤ ਗਥ ਆਏ,
ਭਾਈ ਭਾਨੇ ਨਾਲ ਬਚਨ ਬਿਲਾਸ ਕਰਦਿਆਂ ਮਹਾਰਾਜ ਜੀ ਤੁਰ ਪਏ।
ਜੋ ਸਿੱਖ ਬ੍ਰਿਧ ਕੀ ਨਿੰਦ ਅਲਾਏ,
ਜਿਹੜੇ ਸਿੱਖ ਨੇ ਬਾਬਾ ਬੁੱਢਾ ਸਾਹਿਬ ਦੀ ਨਿੰਦਾ ਕੀਤੀ।
ਸੁਣ ਕੇ ਸਰਾਪ ਸਬਨ ਦੁੱਖ ਮਾਨਾ,
ਉਹਨੂੰ ਇੰਨਾ ਕਸ਼ਟ ਪਾਉਣਾ ਪਿਆ ਇਹ ਸੁਣ ਕੇ ਸਭ ਹੈਰਾਨ ਹੋਏ।
ਸੋ ਤਨ ਤਰ ਮ੍ਰਿਗ ਪੰਛੀ ਨਾਨਾ,
ਜਿਹੜੇ ਮਹਾਂਪੁਰਖਾਂ ਗੁਰਸਿੱਖਾਂ ਦੀ ਨਾਮ ਰਸੀਆਂ ਦੀ ਨਿੰਦਾ ਕਰਦੇ ਆ ਉਹਨਾਂ ਨੂੰ ਏਦਾਂ ਪੰਛੀਆਂ ਦੀਆਂ ਜਾਨਵਰਾਂ ਦੀਆਂ ਪਸ਼ੂਆਂ ਦੀਆਂ ਜੋਨੀਆਂ ਚ ਭਟਕਣਾ ਪੈਂਦਾ।
ਹਿਤ ਅਖੀਰ ਕੇ ਤਿਨੇ ਸੰਘਾਰੋ,
ਉਹ ਜਿਹੜੇ ਕੋਈ ਏਦਾਂ ਦੇ ਸਨ ਉਹਨਾਂ ਨੂੰ ਸ਼ਿਕਾਰ ਕਰਦਿਆਂ ਹੁਣ ਅਸੀਂ ਮੁਕਤ ਕਰ ਰਹੇ ਹਾਂ।
ਅਗ ਮਿਟਾਏ ਕਰ ਸਿੱਖੇ ਉਧਾਰੋ,
ਆਪ ਕੱਟ ਕੇ ਉਹਨਾਂ ਦੀ ਉਧਾਰ ਮੁਕਤੀ ਕਰ ਰਹੇ ਹਾਂ।
ਇਮ ਕਹਿ ਸੁਦਾ ਸਰੋਵਰ ਆਏ,
ਕਹਿ ਕੇ ਸਤਿਗੁਰੂ ਜੀ ਵਾਪਸ ਸ੍ਰੀ ਅੰਮ੍ਰਿਤਸਰ ਸਾਹਿਬ ਆਏ।
ਬੈਠ ਅਕਾਲ ਤਖਤ ਛਬ ਪਾਏ,
ਸ੍ਰੀ ਅਕਾਲ ਤਖਤ ਸਾਹਿਬ ਤੇ ਆ ਕੇ ਸੰਧਿਆ ਸਮੇਂ ਮਹਾਰਾਜ ਜੀ ਨੇ ਦੀਵਾਨ ਸਜਾਏ, ਸੰਗਤਾਂ ਨੂੰ ਦਰਸ਼ਨ ਦਿੱਤੇ। ਗਰੀਬਨ ਵਾਜ ਸਤਿਗੁਰੂ ਜੀ ਦਾ ਪਵਿੱਤਰ ਇਤਿਹਾਸ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੇਖੇ ਮਾਂ।